ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਹਨ। ਬਟ ਭਾਗੀ ਹਰ ਸੰਗਤ ਭਾਗ ਹੈ, ਭਾਗ ਹੀ ਨੇਰ ਪ੍ਰਭ ਸੁਰਤਾ ਭਾਗ ਹੈ। ਬਿਨ ਭਾਗਾ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਦੇ ਜੀਆ। ਬਿਨਾਂ ਚੰਗੇ ਭਾਗਾਂ ਤੋਂ ਪੂਰੇ ਗੁਰੂ ਦੀ ਸੰਗਤ ਪ੍ਰਾਪਤ ਨਹੀਂ ਹੋਇਆ ਕਰਦੀ, ਅਤੇ ਬਿਨਾਂ ਸੰਗਤ ਤੋਂ ਜਿਹੜੇ ਜਨਮਾਂ ਜਨਮਾਤਰਾਂ ਦੀ ਇਸ ਮਨ ਨੂੰ ਮੈਲ ਲੱਗੀ ਹੋਈ ਹੈ, ਉਹ ਨਹੀਂ ਦੂਰ ਹੋ ਸਕਦੀ। ਜਨਮ ਜਨਮ ਕੀ ਇਸ ਮਨ ਕੋ ਮਰ ਲਾਗੀ, ਕਾਲਾ ਹੋਆ ਸਿਆ ਹੋ, ਕਰਣੀ ਧੋਤੀ ਬਿਨਾਂ ਹੋਵੇ ਜੇ ਸੌ ਭੋਗਣਤਾ। ਇੱਕ ਜਨਮ ਦੀ ਨਹੀਂ, ਅਨੇਕਾਂ ਜਨਮਾਂ ਦੀ ਇਸ ਮਨ ਨੂੰ ਪਾਪਾਂ ਰੂਪੀ ਮੈਲ ਲੱਗੀ ਹੋਈ ਹੈ। ਇਸ ਕਰਕੇ ਸੰਗਤ ਦਾ ਬਹੁਤ ਵੱਡਾ ਵਿਸ਼ੇਸ਼ ਸਥਾਨ ਹੈ। ਜਿਹੋ ਜਿਹੀ ਕੋਈ ਜੀਵ ਸੰਗਤ ਕਰਦਾ ਹੈ, ਉਹਦਾ ਮਨ 'ਤੇ ਅਸਰ ਹੁੰਦਾ ਹੈ। ਵੀਰ ਮਨ ਪੰਛੀ ਭਇਓ, ਉੜ ਉੜ ਦਹਿ ਵਿੱਚ ਜਾਏ, ਜੋ ਜੈਸੀ ਸੰਗਤ ਵਲੈ ਸੋ ਤੈ ਸੋ ਫਲ ਪਾਏ। ਜਿਹੋ ਜਿਹੀ ਸੰਗਤ ਕਰਦਾ ਮਨ, ਉਹ ਜੀ ਇਸ ਨੂੰ ਰੰਗਤ ਹੋ ਜਾਂਦੀ ਹੈ। ਅੱਜ ਦਾ ਜੋ ਪਾਵਨ ਸ਼ਬਦ ਹੈ, ਇਹ ਸ਼ਬਦਾਂ ਵੀ ਕੇਂਦਰੀ ਭਾਵ ਇਹੀ ਹੈ, ਕਿਉਂਕਿ ਮਨ ਨੂੰ ਸੱਚ ਵਾਲੇ ਪਾਸੇ ਜੋੜਨਾ, ਪਰਮਾਤਮਾ ਦੇ ਨਾਲ ਜੋੜਨਾ, ਸ਼ਬਦ ਨਾਲ ਜੋੜਨਾ, ਗੁਰਬਾਣੀ ਦੇ ਨਾਲ ਜੋੜਨਾ ਬਹੁਤ ਔਖਾ ਹੈ, ਕਿਉਂਕਿ ਆਖਣ ਔਖਾ ਸੱਚਾ ਨਾ। ਸੱਚ ਨਾਲ ਜੋੜਨਾ ਮਨ ਨੂੰ ਬੜਾ ਔਖਾ ਹੈ। ਜਿਹੜੀ ਤੋੜਨ ਵਾਲੀ ਸ਼ਕਤੀ ਹੈ ਸਾਸ ਦੀ, ਇਹ ਵੀ ਬੜੀ ਪ੍ਰਬਲ ਹੈ। ਮਨ ਤਾਂ ਪਹਿਲੇ ਹੀ ਬੇਕਾਬੂ ਰਹਿੰਦਾ ਹੈ, ਜੇ ਕਿਤੇ ਇੱਕ ਸੰਗਤ ਮਿਲ ਜਾਏ ਤੇ ਫਿਰ ਇਹ ਸਾਸਾਂ ਦੀ ਮਨ ਦੀ ਰਿਹਾਤ ਹੈ। ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਮਨ ਜਿਹੜਾ ਹੈ ਜੀਵਨ ਇਤਨਾ ਰਸਾਤਲ ਵਿੱਚ ਰਹਿ ਜਾਂਦਾ ਹੈ ਕਿ ਇਸ ਕਰਕੇ ਫਿਰ ਭਗਤ ਵੀਰ ਜੀ ਨੂੰ ਇਹ ਗੱਲ ਕਹਿਣੀ ਪਈ ਹੈ। ਭਗਤ ਵੀਰ ਜੀ ਕਹਿੰਦੇ ਹਨ ਕਿ ਇਸ ਮਨ ਨੂੰ ਕਾਬੂ ਕਰਨ ਵਾਸਤੇ ਮੈਂ ਬੜੇ ਯਤਨ ਕੀਤੇ, ਬੜੇ ਸਾਧਨ ਕੀਤੇ, ਘਰ ਬਾਰ ਵੀ ਛੱਡਿਆ ਤੇ ਬੜੀਆਂ ਮੈਂ ਜੁਕੀਆਂ ਵਰਤੀਆਂ, ਪਰ ਫਿਰ ਵੀ ਕਹਿੰਦੇ ਮਨ ਕਾਬੂ ਨਾ ਹੋਇਆ। ਗ੍ਰਿਓ ਤਜ ਮਨ ਖੰਡ ਜਾਈਏ ਤਾਂ ਖਾਈਏ ਕੰਦਾ, ਅਜੂ ਵਿਕਾਰ ਨਾ ਤੁਹਾਡੀ ਪਾਪੀ ਮਨ ਮੰਦਾ। ਸੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ 198 ਅੰਕ ਤੇ ਗੌੜੀ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕਰਦੇ ਹਨ। ਗੌੜੀ ਮਹੱਲਾ ਪੰਜਵਾ ਤੇ ਸਿੱਖ ਲਿਆ ਕਰਕੇ ਬੇਨਤੀ ਕੀਤੀ ਕਿ ਸਤਿਗੁਰੂ ਮਹਾਰਾਜ ਜੀ ਕਿਰਪਾ ਕਰੋ, ਜਿਹੜੇ ਸੰਗਤ ਕਰਨ ਵਾਲੇ ਹਨ, ਜਿਹੜੇ ਪਰਮਾਰਥ ਦੇ ਰਸਤੇ 'ਤੇ ਤੁਰੇ ਹੋਏ ਹਨ, ਕਿ ਉਹਨਾਂ ਦੇ ਨਾਲ ਕੋਈ ਸੰਸਾਰੀ ਬੰਦੇ ਦਾ ਮੇਲ ਹੋ ਸਕਦਾ ਜਾਂ ਨਹੀਂ ਹੋ ਸਕਦਾ। ਫਿਰ ਸਤਿਗੁਰੂ ਮਹਾਰਾਜ ਜੀ ਨੇ ਇਸ ਸ਼ਬਦ ਦੇ ਵਿੱਚ ਕਿਰਪਾ ਕੀਤੀ ਹੈ। ਅੱਗੇ ਜਾ ਕਰਕੇ 6 ਦ੍ਰਿਸ਼ਟਾਂਤ ਵੀ ਦਿੱਤੇ, ਜਿਵੇਂ ਇਹਨਾਂ ਗੱਲਾਂ ਦਾ ਮੇਲ ਨਹੀਂ ਹੈ, ਇਸੇ ਤਰ੍ਹਾਂ ਹੀ ਰੱਬ ਦੇ ਪਿਆਰਿਆਂ ਦਾ ਜਿਹੜੇ ਪਰਮਾਤਮਾ ਤੋਂ ਬੇਮੁੱਖ ਹਨ, ਉਹਨਾਂ ਦੇ ਨਾਲ ਕਦੇ ਵੀ ਮੇਲ ਨਹੀਂ ਹੋ ਸਕਦਾ, ਕਿਉਂਕਿ ਸੰਤ ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਇੱਕ ਰੱਬ ਦੀ ਬੰਦਗੀ ਵਾਲਾ ਹੈ, ਇੱਕ ਰੱਬ ਤੋਂ ਮੁਕਰ ਹੈ, ਉਹਦੀ ਮੌਤ ਤੋਂ ਮੁਕਰ ਹੈ, ਉਹਦੇ ਨਾਲ ਕਦੇ ਵੀ ਸਾਧ ਉਹਦਾ ਕਦੇ ਮੇਲ ਨਹੀਂ ਹੋ ਸਕਦਾ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਜਿਹੜੇ ਇਹ ਆਪਾਂ ਨੂੰ ਉਪਦੇਸ਼ ਬਖਸ਼ ਕੀਤਾ ਹੈ ਕਿ ਕਦੇ ਭੁੱਲ ਕਰਕੇ ਵੀ ਜਿਹੜਾ ਪਰਮਾਤਮਾ ਤੋਂ ਭੁੱਲਿਆ ਹੋਇਆ, ਟੁੱਟਿਆ ਹੋਇਆ, ਉਹਦੀ ਸੰਗਤ ਨਹੀਂ ਕਰਨੀ। ਕਬੀਰ ਜੀ ਕਹਿੰਦੇ ਹਨ, ਕਿ ਜਿਹੜਾ ਸਾਧਕ ਪੁਰਸ਼ ਹੈ ਉਹਦੇ ਲਈ ਬਲ ਵੇਖਣਾ ਵੀ ਨਹੀਂ ਲੈ ਸਕਣੇ, ਉਹਦੇ ਨਾਲ ਗੱਲ ਕਰਨੀ ਤਾਂ ਦੂਰ ਹੈ, ਜਿਹੜਾ ਪਰਮਾਤਮਾ ਤੋਂ ਟੁੱਟਿਆ ਹੋਇਆ ਨਾ ਮਨੁੱਖ ਹੈ, ਉਹਦੇ ਨਾਲ ਗੱਲ ਵੀ ਨਹੀਂ ਕਰਨੀ। ਕਬੀਰ ਸਾਧਕ ਸਦਨਾ ਕੀਤੀ ਹੈ, ਦੂਰ ਹੈ ਜਾਈਏ ਭਾਗ, ਬਸਨ ਕਾਲੋ ਪਰਸੀਏ ਤਾਂ ਕਿਛ ਲਾਗੇ ਨਾ। ਜਿਵੇਂ ਕਾਲਾ ਭਾਂਡਾ ਨਾ ਕਾਲਾ ਤਵਾ ਹੁੰਦਾ, ਉਹਦੇ ਨੇੜੇ ਆਪਾਂ ਜਾਵਾਂਗੇ ਤਾਂ ਆਪਣੇ ਵਸਤਰ ਨੂੰ ਕਿੰਨਾ ਮਰਜ਼ੀ ਬਚਾ ਕੇ ਰੱਖੀਏ ਫਿਰ ਵੀ ਦਾਗ ਲੱਗ ਜਾਂਦਾ। ਇਸੇ ਤਰ੍ਹਾਂ ਜਿਹੜਾ ਪਰਮਾਤਮਾ ਤੋਂ ਭੁੱਲਿਆ ਹੋਇਆ ਹੈ, ਜੇਕਰ ਉਹਦੀ ਆਪਾਂ ਸੰਗਤ ਕਰਾਂਗੇ ਤੇ ਮਨ ਨੂੰ ਮੈਲ ਲੱਗ ਜਾਂਦੀ ਹੈ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਬੜੇ ਸੁੰਦਰ ਪ੍ਰਮਾਣ ਦਿੱਤੇ ਇਹਨਾਂ ਸ਼ਬਦਾਂ ਦਾ। ਭਾਈ ਗੁਰਦਾਸ ਜੀ ਨੇ ਖੁਲਾਸਾ ਕੀਤਾ, ਕਿਉਂਕਿ ਗੁਰਬਾਣੀ ਕੀ ਕੁੰਜੀ ਬਾਣੀ ਜੋ ਭਾਈ ਗੁਰਦਾਸ ਵਿਖਾਈ। ਭਾਈ ਗੁਰਦਾਸ ਜੀ ਨੇ ਬੜੇ ਸੁੰਦਰ ਤਰੀਕੇ ਦੇ ਨਾਲ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਕਿ ਜੇ ਕਾਮ ਉਹ ਪਾਵਨ ਗਵਨ ਕੇ ਵਰਖਾ ਹੈ। ਕਈ ਵਾਰੀ ਆਪਾਂ ਵੇਖਦੇ ਹਾਂ ਅਸਮਾਨ ਬਿਲਕੁਲ ਸਾਫ਼ ਹੁੰਦਾ ਹੈ, ਪਰ ਹਵਾ ਆਉਂਦੀ ਹੈ ਆਪਣੇ ਨਾਲ ਬੱਦਲ ਲੈ ਕੇ ਆਉਂਦੀ ਹੈ ਅਤੇ ਵਰਖਾ ਹੋ ਜਾਂਦੀ ਹੈ। ਅਤੇ ਜੋ ਚਿਰਾਂ ਤੋਂ ਬਨਸਪਤੀ ਜੀਵ ਜੰਤੂ ਜਿਹੜੇ ਧੁੱਪ ਦੇ ਨਾਲ ਗਰਮੀ ਦੇ ਨਾਲ ਵਿਆਕੁਲ ਸਨ, ਅਤੇ ਉਹ ਹਵਾ ਦੇ ਸੰਯੋਗ ਕਰਕੇ ਜਦੋਂ ਬੱਦਲ ਆਇਆ ਤਾਂ ਸਭ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਕਾਮ ਪਵਨ ਵੀ ਹਵਾ ਗਵਨ ਕੇ ਵਰਖਾ ਹੈ, ਹਵਾ ਇੱਕੋ ਹੀ ਹੈ। ਕਹਿੰਦੇ ਉਹ ਹਵਾ ਦੇ ਆਉਣ ਨਾਲ ਵਰਖਾ ਹੋ ਗਈ ਹੈ। ਦੂਸਰੇ ਪਾਸੇ ਕਹਿੰਦੇ ਨੇ ਕਾਮ ਕਹਿੰਦੇ ਜੀ ਪਵਨ ਹੈ, ਬਾਦਲ ਬਦਾਤ ਹੈ। ਕਈ ਵਾਰੀ ਐਸਾ ਮਾਹੌਲ ਹੁੰਦਾ ਹੈ ਬੜੀ ਦੇਰ ਬਾਅਦ ਗਰਮੀ ਦੇ ਵਿੱਚ ਅਤੇ ਮੀਂਹ ਪੈਣ ਦਾ ਮਾਹੌਲ ਬਣਦਾ, ਪਰ ਅਚਾਨਕ ਹੀ ਦੂਸਰੇ ਪਾਸੋਂ ਹਵਾ ਆਉਂਦੀ ਹੈ, ਹਨੇਰੀ ਆਉਂਦੀ ਹੈ, ਉਹ ਬੱਦਲ ਨੂੰ ਉਡਾ ਕੇ ਲੈ ਜਾਂਦੀ ਹੈ। ਇਹ ਪ੍ਰਮਾਣ ਹੈ ਕਾਮ ਪਵਨ ਬਾਦਲ ਬਦਾਤ ਹੈ। ਕਹਿੰਦੇ ਬਾਦਲ ਕੇ ਬੱਦਲ ਨੂੰ ਬਲਾਜ ਕੀ ਉਡਾ ਕੇ ਲੈ ਜਾਂਦੀ ਹੈ। ਇਸੇ ਤਰ੍ਹਾਂ ਹੀ ਕਹਿੰਦੇ ਕਾਮੋ ਜਲ ਪਾਰ ਕੀਏ ਰਹਿਤ ਅਰੋਗ ਦੇਹੀ। ਕਈ ਜਗ੍ਹਾ ਦੀ ਧਰਤੀ ਦੇ ਉੱਤੇ ਐਸਾ ਪਾਣੀ ਹੈ ਜੜੀਆਂ ਬੂਟੀਆਂ ਵਾਲਾ, ਉਸ ਜਲ ਨੂੰ ਛਕਣ ਦੇ ਨਾਲ ਦੇਹੀ ਦੇ ਰੋਗ ਮਿਟ ਜਾਂਦੇ ਨੇ। ਜਿਵੇਂ ਪਹਾੜਾਂ ਦੇ ਵਿੱਚ ਮੰਜਿੰਗ ਕਰਨ ਜਾਂਦੇ ਹਾਂ ਅਤੇ ਉਸ ਪਾਸੇ ਗਦਰਕ ਦੇ ਪਹਾੜ ਨੇ, ਜੜੀਆਂ ਬੂਟੀਆਂ ਵਾਲੇ ਪਹਾੜ ਹਨ, ਅਤੇ ਉਹ ਪਾਣੀ ਗਰਮ ਹੈ। ਅਤੇ ਕਈ ਜਗ੍ਹਾ ਇਸ ਤਰ੍ਹਾਂ ਦੇ ਸੋਮੇ ਨੇ, ਉਹ ਪਾਣੀ ਪੀਣ ਦੇ ਨਾਲ ਹੀ ਕਈ ਰੋਗ ਦੂਰ ਹੋ ਜਾਂਦੇ ਨੇ। ਕਈ ਜਗ੍ਹਾ ਇਹ ਅਨੁਭਵ ਕੀਤਾ, ਤਜਰਬਾ ਕੀਤਾ ਕਿ ਜਿਹੜੇ ਕਈ ਨਾ ਇਸ ਤਰ੍ਹਾਂ ਦੇ ਰੋਗ ਹੁੰਦੇ ਆ ਦਵਾਈਆਂ ਨਾਲ ਨਹੀਂ ਹਟਦੇ, ਉਹ ਪਾਣੀ ਪੀਣ ਨਾਲ ਹੀ ਹਟ ਜਾਂਦੇ ਨੇ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਇਹ ਪ੍ਰਮਾਣ ਦਿੱਤਾ ਹੈ, ਕਹਿੰਦੇ ਕਾਮੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ। ਕਹਿੰਦੇ ਕਿਤੇ ਕਿਸੇ ਧਰਤੀ ਦਾ ਐਸਾ ਹਿੱਸਾ ਹੁੰਦਾ ਹੈ, ਉਹ ਪਾਣੀ ਛੱਡਣ ਦੇ ਨਾਲ, ਪਾਣੀ ਪੀਣ ਦੇ ਨਾਲ ਜਿਹੜੀ ਦੇਹੀ ਹੈ ਉਹ ਰੋਗ ਤੋਂ ਰਹਿਤ ਹੋ ਜਾਂਦੀ ਹੈ। ਪਰ ਦੂਸਰੇ ਪਾਸੇ ਕਹਿੰਦੇ ਹਨ, ਕਹਿੰਦੇ ਕਾਮੂ ਜਲ ਪਾਨ ਕੀਏ ਬਿਰਤਾ ਬਿਲਾਤ ਹੈ। ਕਈ ਧਰਤੀਆਂ ਦੇ ਐਸਾ ਜ਼ਹਿਰੀਲਾ ਪਾਣੀ ਹੈ ਕਿ ਉਹ ਪਾਣੀ ਪੀਣ ਦੇ ਨਾਲ ਰੋਗ ਲੱਗ ਜਾਂਦੇ ਹੈ। ਜਿਵੇਂ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਅਤੇ ਪੰਜਾਬ ਦੇ ਵਿੱਚ ਜਿਵੇਂ ਸਤਲੁਜ ਦਰਿਆ ਹੈ ਅਤੇ ਹੋਰ ਵੀ ਐਸੇ ਨਦੀਆਂ ਹਨ ਕਿ ਜਿਨ੍ਹਾਂ ਦੇ ਵਿੱਚ ਸ਼ਹਿਰਾਂ ਦਾ ਬੜਾ ਜਿਹੜੇ ਕੈਮੀਕਲ ਉਹ ਪਾਣੀ ਬਹਿ ਰਿਹਾ ਹੈ ਅਤੇ ਪਾਣੀ ਬੜਾ ਮਲੀਨ ਹੋ ਚੁੱਕਿਆ ਹੈ। ਕਈ ਨਗਰਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਹਰੇਕ ਘਰ ਵਿੱਚ ਕੈਂਸਰ ਦੇ ਰੋਗੀ ਨੇ ਅਤੇ ਹੋਰ ਵੀ ਐਸੇ ਨਾਮ ਰਾਤ ਰੋਗ ਲੱਗੇ ਹੋਏ ਨੇ ਉਹ ਪਾਣੀ ਪੀਣ ਕਰਕੇ। ਇਸੇ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਹੈ, ਕਹਿੰਦੇ ਕਾਮ ਜਲ ਪਾਨ ਕੀਏ ਬਿਰਥਾ ਬਿਲਾਤ ਹੈ। ਪਾਣੀ ਇੱਕੋ ਹੀ ਹੈ ਧਰਤੀ ਦੇ ਵਿੱਚ, ਪਰ ਉਹਦੀ ਤਸੀਰ ਵਿੱਚ ਫਰਕ ਪੈ ਗਿਆ। ਇੱਕ ਪਾਣੀ ਪੀਣ ਦੇ ਨਾਲ ਰੋਗ ਜਿਹੜੇ ਨੇ ਦੂਰ ਹੁੰਦੇ ਹੈ, ਇੱਕ ਪਾਣੀ ਪੀਣ ਦੇ ਨਾਲ ਰੋਗ ਲੱਗ ਜਾਂਦੇ ਹੈ। ਤੀਸਰਾ ਪ੍ਰਮਾਣ ਦਿੰਦੇ ਹੈ, ਆਪਣੇ ਘਰਾਂ ਦੇ ਵਿੱਚ ਆਪਾਂ ਅਗਨੀ ਦੀ ਵਰਤੋਂ ਕਰਦੇ ਹਾਂ ਅਤੇ ਪ੍ਰਸ਼ਾਦ ਪਾਣੀ ਬਣਾਉਂਦੇ ਹਾਂ, ਦਾਲ ਸਬਜ਼ੀ ਬਣਾਉਂਦੇ ਹਾਂ ਅਤੇ ਹੋਰ ਅਨੇਕਾਂ ਕਾਰਜ ਕਰਦੇ ਹਾਂ, ਪਰ ਉਹੀ ਅਗਨੀ ਜੇ ਕਿਤੇ ਬੇਕਾਬੂ ਹੋ ਜਾਏ ਤਾਂ ਨੁਕਸਾਨ ਕਰਦੀ ਹੈ। ਭਾਈ ਸਾਹਿਬ ਜੀ ਕਹਿੰਦੇ ਹਨ, ਕਹਿੰਦੇ ਕਾਮ ਗ੍ਰਹਿ ਕੀ ਅਗਨ ਪਾਪ ਸਾਪ ਸਿੱਧ ਕਰੇ। ਕਹਿੰਦੇ ਇੱਕ ਜਿਹੜੀ ਅਗਨੀ ਹੈ ਗ੍ਰਹਿ ਕੀ ਘਰ ਦੇ ਵਿੱਚ ਪਾਪ ਸਾਪ ਸਿੱਧ ਕਰੇ, ਭੋਜਨ ਤਿਆਰ ਕਰਦੀ ਹੈ, ਹੋਰ ਅਨੇਕਾਂ ਆਪਾਂ ਕਾਰਜ ਕਰਦੇ ਹਾਂ, ਕੱਪੜੇ ਵੀ ਪ੍ਰੈਸ ਕਰਦੇ ਹਾਂ ਅਤੇ ਪਾਣੀ ਵੀ ਗਰਮ ਕਰਦੇ ਹਾਂ ਅਤੇ ਘਰ ਨੂੰ ਵੀ ਗੀੜ ਦਿੰਦੇ ਹਾਂ, ਹੈ ਤਾਂ ਅਗਨੀ ਉਹਨਾਂ ਜਿਹੜੀ ਬਿਜਲੀ ਹੈ। ਪਰ ਕਹਿੰਦੇ ਕਾਮੂ ਗ੍ਰਹਿ ਦੀ ਭਾਵਨ, ਕਹਿੰਦੇ ਕਾਮੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ। ਪਰ ਜੇ ਕਿਤੇ ਉਹੀ ਅਗਨੀ ਕਿਤੇ ਬੇਬਿਜਲੀ ਹੋ ਜਾਏ ਤੇ ਸਾੜ ਕੇ ਸੁਆਹ ਕਰ ਦਿੰਦੀ ਹੈ। ਭਾਈ ਗੁਰਦਾਸ ਜੀ ਨੇ ਇਹ ਪ੍ਰਮਾਣ ਇਸ ਲਈ ਦਿੱਤੇ ਹੈ, ਸੰਗਤ ਸਤਸੰਗਤ ਅਤੇ ਕੁਸੰਗਤ, ਚੰਗੇ ਗੁਰਮੁਖਾਂ ਦੀ ਸੰਗਤ ਅਤੇ ਮਨਮੁਖਾਂ ਦੀ ਸੰਗਤ। ਅੱਜ ਦਾ ਜੋ ਪਾਵਨ ਸ਼ਬਦ ਹੈ ਇਹਦਾ ਕੇਂਦਰੀ ਭਾਵ ਇਹੀ ਹੈ। ਭਾਈ ਗੁਰਦਾਸ ਜੀ ਕਹਿੰਦੇ ਹਨ, ਕਹਿੰਦੇ ਜਿਵੇਂ ਇਹ ਚੀਜ਼ਾਂ ਜਿਹੜੀਆਂ ਹਨ, ਹਵਾ ਇੱਕੋ ਹੀ ਹੈ ਉਹ ਦੋ ਕਾਰਜ ਕਰਦੀ ਹੈ ਅਤੇ ਜਿਹੜਾ ਪਾਣੀ ਇੱਕ ਹੈ ਉਹ ਵੀ ਦੋ ਤਰ੍ਹਾਂ ਦੇ ਕੰਮ ਕਰਦਾ ਹੈ, ਜਿਹੜੀ ਅੱਗ ਹੈ ਅਤੇ ਉਹ ਵੀ ਇਸ ਤਰ੍ਹਾਂ ਦੇ ਦੋ ਤਰ੍ਹਾਂ ਦੇ ਕੰਮ ਕਰਦੀ ਹੈ। ਕਹਿੰਦੇ ਇਸੇ ਤਰ੍ਹਾਂ ਜਿਹੜੀ ਸੰਗਤ ਹੈ ਉਹ ਜੀਵ ਨੂੰ ਚੰਗੇ ਪਾਸੇ ਲੈ ਜਾਂਦੀ ਹੈ ਅਤੇ ਪਰਮਾਤਮਾ ਜੋੜ ਲੈਂਦੀ ਹੈ ਅਤੇ ਦੁੱਖਾਂ ਤੋਂ ਬਚਾ ਲੈਂਦੀ, ਜਮ੍ਹਾਂ ਤੋਂ ਬਚਾ ਲੈਂਦੀ ਹੈ। ਸਤਸੰਗ ਇਸੇ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਬੜੇ ਸਰਲ ਜਿਹੜੇ ਨੇ ਪ੍ਰਮਾਣ ਦਿੱਤੇ ਹੈ। ਮਹਾਰਾਜ ਕਹਿੰਦੇ ਨੇ ਕਿ ਸੰਗਤ ਪਾਵਨ ਬਹੁਤ ਅਧਿਕਾਈ, ਥੋੜ੍ਹਾ ਹੀ ਕਿਹਾ ਮਹਾਰਾਜ ਨੇ, ਜਿਹੜੀ ਸਤਸੰਗਤ ਹੈ ਇਹਦਾ ਗੁਣ ਬਹੁਤ ਜ਼ਿਆਦਾ ਕਿਹਾ, ਪਰ ਸੂਆ ਗਣਤ ਤਰਾਵੇ ਨੂੰ, ਸੂਆ ਕਹਿੰਦੇ ਤੋਤੇ ਨੂੰ, ਗਣਤਾ ਜਿਹੜੇ ਸਤਸੰਗ ਜੀ ਮੰਗ ਕਰਨ ਵਾਲੀ ਔਰਤ ਸੀ ਨਾ, ਕਿ ਉਹਨੂੰ ਮਹਾਂਪੁਰਸ਼ਾਂ ਦਾ ਸੰਗ ਹੋ ਗਿਆ ਸੀ ਨਾ, ਤੇ ਗਣਕਾ ਪਾਪਨ ਹੋਏ ਗਈ। ਭਾਈ ਗੁਰਦਾਸ ਜੀ ਕਹਿੰਦੇ ਨੇ ਪਾਪਾਂ ਦਾ ਕਲਹਾਰ ਪੁਰਤਾ ਮਹਾਂਪੁਰਖ ਅਚਾਰ ਤੱਕ ਗੰਗਾ ਵਾਲੇ ਆਏ ਖਲੋਤਾ, ਕਿ ਦੁਰਮਤ ਦੇਖ ਦੰਗਾਲ ਹੋਏ ਸਤੋਂ ਉਦੋਂ ਦਿੱਤੋ ਸਤੋਤਾ, ਕਿ ਉਹਦੀ ਦੁਰਮਤ ਦੇਖ ਕੇ ਉਹਦੀ ਭੈੜੀ ਮਤ ਵੇਖ ਕੇ ਤੇ ਮਹਾਂਪੁਰਸ਼ਾਂ ਦੇ ਮਾਇਆ ਮਨ ਵਿੱਚ ਦਇਆ ਆਈ ਵੀ ਇਹਨੂੰ ਚੰਗੇ ਪਾਸੇ ਲਾਈਏ, ਇਹਦਾ ਛੁਟਕਾਰਾ ਕਰੀਏ। ਕਹਿੰਦੇ ਉਹਨੂੰ ਦਿਆਲ ਹੋ ਗਏ ਸਤੋਂ ਉਹ ਦਿੱਤੋ ਸਤੋਤਾ। ਫਿਰ ਕਹਿੰਦੇ ਲਿਵ ਜ਼ਿੰਦਗੀ ਤੇ ਸਤੋਤੇ ਹੋ ਨਿਤ ਪੜ੍ਹਾਏ ਕਰੇ ਸਤੋਤਾ। ਸੋ ਕਹਿਣ ਤੋਂ ਭਾਵ ਮਾਰੇ ਕਹਿੰਦੇ ਵੀ ਸੰਗਤ ਕਾਰਨ ਬਹੁਤ ਅਧਿਕਾਈ ਪੜਸੂਆ ਗਲਤ ਤਰਾਵੇ ਗੋਲ ਵੀ ਉਹ ਜਿਹੜੀ ਉਹ ਖੋਟੀ ਔਰਤ ਸੀ ਜਿਹੜੀ ਆਪਣੇ ਆਚਰਣ ਤੋਂ ਡਿੱਗੀ ਹੋਈ ਸੀ, ਕਹਿੰਦੇ ਉਹ ਤੋਤੇ ਦੀ ਸੰਗਤ ਕਰਕੇ ਤੇ ਉਹ ਵੀ ਤਰ ਗਈ ਸੀ। ਲਿਵ ਲਗੀ ਤੇ ਸਤੋਤੇ ਹੋ ਨਰਕਾਂ ਵਿੱਚ ਨਾ ਖਾਧੋ ਸੰਗੋਤਾ, ਤੇ ਉਹ ਨਰਕਾਂ ਤੋਂ ਬਚ ਗਈ ਸੀ। ਇਸ ਕਰਕੇ ਸਾਧ ਸੰਗਤ ਦੀ ਸੰਗਤ ਦਾ ਬਹੁਤ ਵੱਡਾ ਗੁਣ ਹੈ। ਇਹ ਸਿੱਖ ਨੇ ਸਵਾਲ ਕੀਤਾ ਵੀ ਜਿਹੜੇ ਪਰਮਾਤਮਾ ਦੀ ਵੰਗੀ ਵਾਲੇ ਨੇ ਉਹਨੂੰ ਜਿਹੜਾ ਰਬੜ ਤੋਂ ਵਿਛੜਿਆ ਹੋਇਆ ਉਹਦੇ ਨਾਲ ਉਹਨੂੰ ਬੈਠਣਾ ਚਾਹੀਦਾ ਨਹੀਂ ਬੈਠਣਾ ਚਾਹੀਦਾ। ਇਹ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਆਪਾਂ ਨੂੰ ਸੁਚੇਤ ਕਰਦੇ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਕਹਿੰਦੇ ਕਾਹੋ ਕਿ ਸੰਗਤ ਦੇ ਜੀਵਨ ਮੁਕਤ ਹੋਏ। ਕਹਿੰਦੇ ਇਸੇ ਤਰ੍ਹਾਂ ਕਿਸੇ ਵੀ ਸੰਗਤ ਕਰਕੇ ਕਿਸੇ ਜਿਹੜਾ ਆਪ ਸੰਸਾਰ ਤੋਂ ਤਰਿਆ ਹੋਇਆ ਹੈ ਮੇਰੇ ਵਾਹਿਗੁਰੂ ਜੀ ਸਤਸੰਗਤ ਮੇਰੇ ਚੋਂ ਉਤਰਿਆ, ਇਹ ਮੇਰੇ ਵਾਹਿਗੁਰੂ ਜੀ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪਰਮੇਸ਼ਰ ਜਿਹੜਾ ਸਤਸੰਗਤ ਮਿਲ ਜਾਂਦਾ ਕਹਿੰਦੇ ਉਹ ਉਤਰ ਜਾਂਦਾ। ਕਾਹੋ ਕਿ ਸੰਗਤ ਬਿਲ ਜੀਵਨ ਮੁਕਤ ਹੋਵੇ, ਜੀਵਨ ਮੁਕਤ ਹੋ ਜਾਂਦਾ ਹੈ। ਕਾਹੋ ਕਿ ਸੰਗਤ ਬਿਲ ਜਮ ਤੁਰ ਜਾਤ, ਕਹਿੰਦੇ ਕਿਸੇ ਦੀ ਸੰਗਤ ਕਰਕੇ ਜਿਹੜਾ ਜੀਵ ਹੈ ਇਹ ਜਮਾਂ ਦੇ ਬਸ ਪੈ ਜਾਂਦਾ। ਸਤਿਗੁਰੂ ਮਹਾਰਾਜ ਇਸ ਕਰਕੇ ਆਪਾਂ ਨੂੰ ਪਾਵਨ ਉਪਦੇਸ਼ ਕਰਦੇ ਹੈ, ਕਦੇ ਭੁੱਲ ਕੇ ਵੀ ਨਹੀਂ, ਭੁੱਲ ਕੇ ਵੀ ਕਹਿੰਦੇ ਜਿਹੜਾ ਸਾਧਕ ਪੁਰਸ਼ ਹੈ ਉਹ ਵੀ ਸੰਗਤ ਨਹੀਂ ਕਰਨੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਕੁਆਰੇ ਸਿੱਖਾਂ ਲਈ ਸਵਾਲ ਕੀਤਾ ਸੀ, ਸਤਿਗੁਰੂ ਮਹਾਰਾਜ ਜੀ ਸਾਨੂੰ ਕਿਰਪਾ ਕਰੋ ਸਾਡੀ ਜ਼ਿੰਦਗੀ ਵਿੱਚ ਕੋਈ ਕੰਮ ਆਉਣ ਵਾਲੀ ਸਿੱਖਿਆ ਦਿਓ। ਪਵਿੱਤਰ ਪਾਤਸ਼ਾਹ ਮਹਾਰਾਜ ਜੀ ਨੇ ਅਨੇਕਾਂ ਦੁੱਖੀਆਂ ਵਰਤੀਆਂ ਨੇ, ਸਿੱਖਿਆਵਾਂ ਤਾਂ ਹੋਰ ਵੀ ਬਹੁਤ ਨੇ, ਕਿਉਂਕਿ ਜਿੱਥੋਂ ਸਿੱਖਣੇ ਸ਼ੁਰੂ ਹੋਣਾ ਹੈ, ਜਿੱਥੋਂ ਆਪਣਾ ਪਰਿਵਾਰ ਦਾ ਰਸਤਾ ਸ਼ੁਰੂ ਹੋਣਾ, ਸਤਸੰਗ ਜੋ ਪਹਿਲੀ ਜਿਹੜੀ ਪੌੜੀ ਹੈ ਉਹ ਸਾਧ ਸਕਦੀ ਹੈ। ਜਿਵੇਂ ਵੀ ਸੰਗਤ ਕਰਾਂਗੇ ਉਹ ਰਫਲ ਤਾਂ ਹੋਣੀ ਹੈ। ਜਿਵੇਂ ਕਹਿੰਦੇ ਇੱਕ ਵਾਰੀ ਇਹ ਦਸਤਾਂਤ ਹੈ, ਕਹਿੰਦੇ ਕਿਸੇ ਮੁੱਲਾਂ ਦੇ ਕੋਲ ਬਹੁਤ ਬੱਚੇ ਪੜ੍ਹਦੇ ਸਨ। ਜਿਹੜਾ ਪੜ੍ਹਾਉਣ ਵਾਲਾ ਸੀ ਮੁੱਲਾ ਕਾਜੀ, ਉਹਦਾ ਸੁਭਾਅ ਬੜਾ ਸਖਤ ਸੀ, ਕਦੇ ਇੱਕ ਮਿੰਟ ਵੀ ਛੁੱਟੀ ਨਹੀਂ ਸੀ ਕਰਦਾ। ਤੇ ਬੱਚਿਆਂ ਦੇ ਮਨ ਵਿੱਚ ਖਿਆਲ ਆਇਆ ਵੀ ਆਪਾਂ ਕਦੇ ਛੁੱਟੀ ਨਹੀਂ ਕਰਦਾ, ਆਪਾਂ ਕਿਵੇਂ ਨਾ ਕਿਵੇਂ ਤੇ ਕਿਵੇਂ ਆਪਣਾ ਛੁਟਕਾਰਾ ਹੋਵੇ, ਕਿਉਂਕਿ ਬੱਚੇ ਚੰਚਲ ਹੁੰਦੇ, ਤੇ ਵੀ ਕਿਵੇਂ ਨਾ ਕਿਵੇਂ ਆਪਾਂ ਛੁੱਟੀ ਕਰਨੀ ਹੈ। ਇੱਕ ਬੱਚਾ ਬੜਾ ਚੰਚਲ ਸੀ, ਉਹ ਕਹਿੰਦਾ ਮੇਰੇ ਕੋਲ ਜੁਗਤੀ, ਮੈਂ ਵੀ ਜੁਗਤੀ ਵਰਤ, ਜਿਵੇਂ ਮੈਂ ਕਹੂੰਗਾ ਤੁਸੀਂ ਉਸੇ ਤਰ੍ਹਾਂ ਹੀ ਕਰਨਾ। ਕਹਿੰਦੇ ਕੀ ਕਰਨਾ? ਉਹ ਕਹਿੰਦੇ ਆਪਾਂ ਨੇ ਸਾਰਿਆਂ ਨੇ ਮਿਲ ਕੇ ਕਹਿੰਦੇ ਬਾਰ ਬਾਰ ਮੁੱਲਾਂ ਨੂੰ ਇਹ ਗੱਲ ਕਹਿਣੀ ਵੀ ਤੁਹਾਡਾ ਸਿਰਫ ਸਰੀਰ ਹੈ ਠੀਕ ਨਹੀਂ, ਤੁਹਾਡਾ ਜਿਹੜਾ ਸਰੀਰ ਸਵਸਥ ਅੱਜ ਤੰਦਰੁਸਤ ਨਹੀਂ ਹੋ, ਤੁਸੀਂ ਢਿੱਲੇ ਹੋ। ਕਹਿੰਦੇ ਬੱਚਾ ਅੰਦਰ ਗਿਆ ਤੇ ਮੁੱਲਾਂ ਨੂੰ ਕਹਿਣ ਲੱਗਿਆ, ਮੁੱਲਾਂ ਜੀ ਕੀ ਗੱਲ ਹੈ, ਤੁਹਾਡੀਆਂ ਅੱਖਾਂ ਵੱਡੀਆਂ ਨਾਲ ਨੇ, ਕੀ ਗੱਲ ਬੁਖਾਰ ਹੋਏ ਹੋਏ? ਉਹ ਚਲਾ ਦੂਜਾ ਆਇਆ, ਉਹ ਕਹਿੰਦੇ ਕੀ ਗੱਲ ਮੁੱਲਾਂ ਜੀ, ਤੁਹਾਡੇ ਇਹ ਹੱਥ ਪੈਰ ਬੜੇ ਕੰਬੜੇ ਨੇ। ਤੀਸਰਾ ਆਇਆ, ਚੌਥਾ, ਸਾਰੇ ਵਾਰ ਵਾਰ ਇਹੀ ਗੱਲ ਕਹੀ ਜਾਂਦੇ ਹੈ, ਤੁਹਾਡਾ ਸਰੀਰ ਠੀਕ ਨਹੀਂ। ਕਹਿੰਦੇ ਆਖਰ ਨੂੰ ਉਹਦੇ ਇਹ ਅਸਰ ਹੋ ਗਿਆ ਮੁੱਲਾਂ ਤੇ, ਵੀ ਜੇ ਸਾਰੇ ਬੱਚੇ ਕਹਿ ਰਹੇ ਬਾਕੀ ਮੇਰਾ ਸਰੀਰ ਠੀਕ ਨਹੀਂ, ਅੰਦਰ ਜਾ ਕੇ ਪੈ ਗਿਆ। ਬੱਚਿਆਂ ਨੂੰ ਕਹਿਣ ਲੱਗਾ ਬੱਚਿਓ ਠੀਕ ਹੈ, ਅੱਜ ਮੈਂ ਪੜ੍ਹਾ ਨਹੀਂ ਸਕਦਾ, ਤੁਸੀਂ ਬਾਹਰ ਬਹਿ ਕੇ ਪੜ੍ਹੋ ਤੇ ਮੈਂ ਅੰਦਰ ਆਰਾਮ ਕਰਦਾ। ਉਹ ਬੱਚੇ ਕਹਿਣ ਲੱਗੇ, ਉਹ ਜਿਹੜਾ ਬੱਚਾ ਚੰਚਲ ਸੀ, ਜੇ ਤੇਰੀ ਜਿਹੜੀ ਡਿਊਟੀ ਹੈ ਉਹ ਤਾਂ ਕੰਮ ਆ ਗਈ, ਪਰ ਕੰਮ ਤਾਂ ਉੱਥੇ ਰਹਿ ਗਿਆ, ਡਿਊਟੀ ਦਾ ਫੇਰ ਨਾ ਹੋਈ। ਉਹ ਕਹਿੰਦਾ ਕੋਈ ਗੱਲ ਨਹੀਂ, ਉੱਚੀ ਉੱਚੀ ਪੜ੍ਹਨ ਲੱਗ ਗਏ, ਉੱਚੀ ਉੱਚੀ ਪੜ੍ਹੋ। ਜਦੋਂ ਉੱਚੀ ਉੱਚੀ ਪੜ੍ਹਨ ਲੱਗੇ, ਉਹ ਮੁੰਡਾ ਕਹਿਣ ਲੱਗਾ ਛੁੱਟੀ ਕਰ ਦਿਓ, ਮੇਰੇ ਤੋਂ ਸੁਣ ਨਹੀਂ ਹੁੰਦਾ, ਮੇਰਾ ਸਿਰ ਦਰਦ ਕਰਦਾ। ਇਹ ਮਿਸਾਲ ਇਸ ਕਰਕੇ ਵੀ ਜਿਹੜਾ ਕੋਈ ਆਪ ਰੱਬ ਤੋਂ ਟੁੱਟਿਆ ਹੋਇਆ, ਜਿਹੜੋ ਜਿਹੜੀ ਜੀ ਕੋਈ ਗੱਲ ਵਾਰ ਵਾਰ ਕਰੇਗਾ ਨਾ, ਸੰਗਤ ਕਰੇਗਾ, ਉਹਦਾ ਅਸਰ ਅਵਸ਼ ਹੋ ਜਾਂਦਾ। ਇਹਦਾ ਦਸਤਾਂਤਾਂ ਦਾ ਇਹੀ ਭਾਵ ਹੁੰਦਾ ਕਿ ਜਿਹੋ ਜੀ ਕੋਈ ਸੰਗਤ ਕਰਦਾ ਉਹਦਾ ਅਸਰ ਜ਼ਰੂਰ ਹੁੰਦਾ ਹੈ ਮਨ ਦੇ ਉੱਤੇ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਕਾਹੋ ਕਿ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੋ ਕਿ ਸੰਗਤ ਮਿਲ ਜਮ ਪ੍ਰਜਾਤ ਹੈ। ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਿੱਖਾਂ ਨੇ ਸਵਾਲ ਕੀਤਾ ਵੀ ਜਿਹੜਾ ਪਰਮਾਤਮਾ ਦਾ ਪਿਆਰਾ ਹੈ, ਬੰਦਗੀ ਵਾਲਾ ਹੈ, ਉਹਦਾ ਕਦੇ ਰੱਬ ਤੋਂ ਵਿਛੜੇ ਹੋਣਾ ਕਦੇ ਸੰਭਵ ਹੋ ਸਕਦਾ ਹੈ? ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਕਿਰਪਾ ਕਰਦੇ ਨੇ, ਗੌੜੀ ਮਹੱਲਾ ਪੰਜਵਾਂ ਹਰ ਕੇ ਦਾਸ ਸੋ ਸਾਥ ਨਹੀਂ ਸੰਗ। ਸੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖਾਂ ਨੂੰ ਫਿਰ ਇਹ ਉਪਦੇਸ਼ ਬਖਸ਼ਿਆ ਸੀ, ਸਤਿਗੁਰੂ ਮਹਾਰਾਜ ਕਹਿੰਦੇ ਸਿੱਖੋ, ਕਦੇ ਇੱਕ ਪਾਸੇ ਕਹਿੰਦੇ ਖੂਨੀ ਹਾਥੀ ਆਉਂਦਾ ਹੋਵੇ, ਕਹਿੰਦੇ ਇੱਕ ਪਾਸੇ ਖੂਨੀ ਹਾਥੀ ਆਉਂਦਾ ਹੋਵੇ, ਕਹਿੰਦੇ ਸਿੱਖ ਕੋਈ ਸਾਹਮਣੋਂ ਆ ਰਿਹਾ ਹੋਵੇ, ਕਹਿੰਦੇ ਇੱਕ ਪਾਸੇ ਕੋਈ ਰੱਬ ਤੋਂ ਟੁੱਟਿਆ ਹੋਵੇ, ਸਾਖਤ ਪੁਰਸ਼ ਹੋਵੇ, ਬੇਮੁੱਖ ਹੋਵੇ, ਕਹਿੰਦੇ ਉਸ ਪਾਸੇ ਨਹੀਂ ਜਾਣਾ ਜਿਹੜਾ ਰੱਬ ਤੋਂ ਭੁੱਲਿਆ ਹੋਵੇ, ਕਹਿੰਦੇ ਜਿਸ ਪਾਸੇ ਖੂਨੀ ਹਾਥੀ ਹੈ ਉਸ ਪਾਸੇ ਚਲਾ ਜਾਵੇ। ਇਹ ਕਹਿਣ ਤੋਂ ਭਾਵ ਇਹ ਕਿ ਇਹ ਸੀ ਕਿ ਜਿਹੜਾ ਪਰਮਾਤਮਾ ਤੋਂ ਭੁੱਲਿਆ ਹੋਇਆ ਉਹਦੀ ਸੰਗਤ ਹੋ ਗਈ, ਪਤਾ ਨਹੀਂ ਕਿਹੋ ਜਿਹੇ ਸੰਸਕਾਰ ਪੈ ਜਾਣੇ। ਤੁਲਸੀ ਜੀ ਜੇਕਰ ਕਹਿੰਦੇ, ਤੁਲਸੀ ਜੀ ਕਹਿੰਦੇ ਨੇ, ਕਹਿੰਦੇ ਸਾਖਤ ਸੰਗਣਾ ਦੇ ਵਿਧਾਤਾ ਤਾਂ ਤੂੰ ਭਲੋ ਨਰਕਮੈ ਵਸ। ਕਹਿੰਦੇ ਇਹ ਮੇਰੇ ਪ੍ਰਮਾਤਮਾ ਕਹਿੰਦੇ ਮੈਨੂੰ ਸਾਖਤ ਦਾ ਸੰਗ ਨਾ ਦੇਈ, ਕਹਿੰਦੇ ਉਦੋਂ ਚੰਗਾ ਤਾਂ ਇਹ ਹੈ ਕਿ ਮੈਨੂੰ ਨਰਕਾਂ ਚ ਭਾਵੇਂ ਵਸਾ ਦੇਈ, ਉਹ ਮੈਂ ਲੈਣ ਵਾਸਤੇ ਤਿਆਰ ਹਾਂ, ਪਰ ਰੱਬ ਤੋਂ ਟੁੱਟੇ ਹੋਏ ਵੀ ਸੰਗਤ ਨਾ ਹੋਵੇ। ਕਿਉਂਕਿ ਸਾਧ ਸੰਗਤ ਜੀ ਜਿਹੜਾ ਆਪਣਾ ਮਨ ਹੈ ਨਾ, ਇਹ ਸਾਧ ਸੰਗਤ ਜੀ ਸੰਸਕਾਰਾਂ ਦਾ ਸੰਕਲਪ ਹੈ, ਇਹ ਸੰਸਕਾਰਾਂ ਦਾ ਸਮੂਹ ਹੈ। ਜਿਵੇਂ ਵਾਲੀ ਇਹਦੇ ਵਿੱਚ ਸੰਸਕਾਰ ਪਏ ਨੇ, ਉਹਨਾਂ ਸੰਸਕਾਰਾਂ ਦੇ ਵਿੱਚ ਸਾਧ ਸੰਗਤ ਅੱਗੇ ਤੋਂ ਅੱਗੇ ਆਪਾਂ ਨੂੰ ਜਨਮ ਮਿਲ ਰਿਹਾ। ਜਿਹੋ ਜਿਹਾ ਕੋਈ ਸੰਸਕਾਰ ਮਨ ਵਿੱਚ ਪੈਦਾ ਹੋ ਜਾਂਦਾ ਨਾ, ਬੀਜਿਆਂ ਦਾ ਬੀਜ ਬੀਜਿਆ ਜਾਂਦਾ ਹੈ, ਪਤਾ ਨਹੀਂ ਉਹਦਾ ਕਦੋਂ ਜਾ ਕੇ ਫਲ ਮਿਲੇ। ਇਸੇ ਕਰਕੇ ਗੁਰਬਾਣੀ ਆਪਾਂ ਨੂੰ ਵਾਰ ਵਾਰ ਸੁਚੇਤ ਕਰ ਰਹੀ ਹੈ ਕਿ ਕਦੇ ਵੀ ਜਿਹੜੇ ਸਾਖਤ ਪੁਰਸ਼ ਨੇ, ਮਨਮੁੱਖ ਨੇ, ਉਹਨਾਂ ਦੀ ਸੰਗਤ ਨਹੀਂ ਕਰਨੀ। ਤੇ ਜਨਾਨ ਦਾ ਲੁਕਮਾਨ ਬਹੁਤ ਵੱਡਾ ਸਾਧ ਸੰਗਤ ਜੀ ਵੈਦੀ ਹੋਇਆ, ਇੱਕ ਮਹਾਂਪੁਰਸ਼ ਹੋਇਆ ਲੁਕਮਾਨ। ਇਹਦੇ ਜੀਵਨ ਦੀ ਵੀ ਘਟਨਾ ਆਉਂਦੀ ਹੈ, ਜਦੋਂ ਕਹਿੰਦੇ ਲੁਕਮਾਨ ਸੰਸਾਰ ਤੋਂ ਜਾਣ ਲੱਗਿਆ, ਇਹਦਾ ਇਕਲੌਤਾ ਪੁੱਤਰ ਸੀ, ਇਹਨੇ ਕੋਲ ਬੁਲਾਇਆ, ਆਪਣੇ ਪੁੱਤਰ ਨੂੰ ਕਹਿਣ ਲੱਗਿਆ, ਬੇਟਾ ਤੈਨੂੰ ਮੈਂ ਇੱਕ ਸਿੱਖਿਆ ਦੇਣ ਲੱਗਿਆ, ਆਪਣੇ ਪਲੇ ਨਾਲ ਬੰਨ ਲਈ, ਸੁਖੀ ਰਹੇਗਾ, ਕਦੇ ਤੈਨੂੰ ਜੀਵਨ 'ਚ ਕਦੇ ਕਿਸੇ ਗੱਲ ਦੀ ਘਾਟ ਨਹੀਂ ਆਉਣੀ। ਉਹ ਕਹਿਣ ਲੱਗਿਆ, ਕਿੱਦਾਂ ਜੀ ਦੱਸੋ? ਉਹ ਕਲਪਵਾਨ ਕਹਿਣ ਲੱਗਿਆ ਵੀ ਕਦੇ ਵੀ ਜਿਹੜੇ ਉਹ ਸੰਗੀ ਲੋਕ ਨੇ ਉਹਨਾਂ ਦੀ ਸੰਗਤ ਨਹੀਂ ਕਰਨੀ, ਜਿਹੜੇ ਰੱਬ ਤੋਂ ਭੁੱਲੇ ਹੋਏ ਨੇ, ਜਿਹੜੇ ਖੋਟੇ ਕਰਮ ਕਰਦੇ ਆ ਉਹਨਾਂ ਦੀ ਸੰਗਤ ਨਹੀਂ ਕਰਨੀ। ਕਹਿੰਦੇ ਅੱਗੋਂ ਇਹਦਾ ਪੁੱਤਰ ਕਹਿਣ ਲੱਗਾ ਕਿ ਪਿਤਾ ਜੀ, ਜੇਕਰ ਆਪਣਾ ਮਨ ਠੀਕ ਹੈ, ਜੇ ਆਪਾਂ ਉਹ ਔਗਣ ਗ੍ਰਹਿਣ ਨਹੀਂ ਕਰਦੇ ਤਾਂ ਕੀ ਹਰਜ ਹੈ ਜੇ ਆਪਾਂ ਕੋਲੇ ਦੋ ਘੜੀਆਂ ਬੈਠ ਵੀ ਜਾਈਏ, ਕੀ ਫਰਕ ਪੈਂਦਾ? ਕਹਿੰਦੇ ਲੋਕਮਾਨ ਕਹਿਣ ਲੱਗਾ, ਸਵਾਲ ਦਾ ਜਵਾਬ ਨਹੀਂ ਦਿੱਤਾ, ਕਹਿਣ ਲੱਗਾ ਵੀ ਤੂੰ ਚੁੱਲ੍ਹੇ ਚੋਂ ਕੋਲਾ ਲੈ ਕੇ ਆ। ਉਹ ਕਹਿਣ ਲੱਗਿਆ ਵੀ ਚੁੱਲ੍ਹੇ ਚੋਂ ਕੋਲਾ ਲੈ ਕੇ ਆ, ਪਰ ਇੱਕ ਸ਼ਰਤ ਹੈ, ਹੱਥ ਦੇ ਨਾਲ ਤਾਂ ਕੋਲਾ ਤੁਕੜੇ, ਪਰ ਇੱਕ ਸ਼ਰਤ ਹੈ ਵੀ ਤੇਰੇ ਹੱਥ ਨੂੰ ਜਿਹੜਾ ਕੋਲਾ ਹੈ ਉਹਦਾ ਦਾਗ ਨਹੀਂ ਲੱਗਣਾ ਚਾਹੀਦਾ, ਕਾਲ ਸਹੀ ਲੱਗਣੀ ਚਾਹੀਦੀ। ਤੇ ਲੁਕਮਾਨ ਦਾ ਪੁੱਤਰ ਕਹਿਣ ਲੱਗਿਆ ਵੀ ਇਹ ਤਾਂ ਹੋ ਨਹੀਂ ਸਕਦਾ ਵੀ ਮੈਂ ਆਪਣੇ ਹੱਥ ਦੇ ਨਾਲ ਕੋਲਾ ਵੀ ਚੁੱਕ ਲਵਾਂ ਤੇ ਦਾਗ ਤੋਂ ਵੀ ਬਚ ਜਾਵਾਂ। ਉਹ ਕਹਿਣ ਲੱਗਾ ਵੀ ਇਹ ਤੇਰੇ ਸਵਾਲ ਦਾ ਜਵਾਬ ਹੈ, ਤੇਰਾ ਸਵਾਲ ਹੈ ਨਹੀਂ ਵੀ ਜੇ ਕਿਤੇ ਮੈਂ ਇਹੋ ਜਿਹੇ ਪੁਰਸ਼ਾਂ ਦੀ ਸੰਗਤ ਕਰ ਲਵਾਂ ਵੀ ਮੈਨੂੰ ਕੀ ਹੋਣ ਲੱਗੇ, ਆਮ ਆਪਾਂ ਕਹਿ ਦਿੰਦੇ ਹਾਂ ਨਾ ਕਿ ਮੇਰੇ ਕੀ ਅਸਰ ਹੋਣ ਲੱਗੇ। ਤੇ ਸਾਹ ਸੰਗਤ ਜੀ ਆਪਾਂ ਚੰਗੀ ਪ੍ਰਕਾਰ ਭਰੀ ਪ੍ਰਕਾਰ ਆਪਾਂ ਜਾਣਦੇ ਹਾਂ, ਆਪਣੇ ਘਰਾਂ ਦੇ ਵਿੱਚ ਕਈ ਗੁਰਸਿੱਖ ਪਰਿਵਾਰ ਐਸੇ ਮਿਲਦੇ ਹੈ, ਬੱਚੇ ਚੰਗੇ ਭਲੇ ਹੁੰਦੇ ਨੇ, ਜਦੋਂ ਉਹ 8ਵੀਂ 10ਵੀਂ ਤੱਕ ਪੜ੍ਹਦੇ ਹਨ, ਕੇਸਾਂ ਧਾਰੀ ਹੁੰਦੇ ਹੈ, ਨਿਤਨੇਮ ਵੀ ਕਰਦੇ ਹੈ ਕਿ ਚੰਗਾ ਉਹਦਾ ਆਚਰਣ ਹੁੰਦਾ ਹੈ, ਪਰ ਉਹੀ ਬੱਚੇ ਜਦੋਂ ਸਾਹ ਸੰਗਤ ਜੀ ਅੱਗੇ ਚਲੇ ਜਾਂਦੇ ਨਾ, ਵੱਡੇ ਸਕੂਲਾਂ ਦੇ ਵਿੱਚ ਯੂਨੀਵਰਸਿਟੀ ਚਲੇ ਜਾਂਦੇ ਹੈ, ਉੱਥੇ ਕਈ ਬੱਚਿਆਂ ਨੂੰ ਐਸੀ ਕੋਈ ਸੰਗਤ ਮਿਲ ਜਾਂਦੀ ਹੈ, ਚੰਗੇ ਭਲੇ ਬੱਚੇ ਸਾਹ ਸੰਗਤ ਜੀ ਗੁਰਸਿੱਖੀ ਤੋਂ ਮਨੁੱਖ ਹੋ ਜਾਂਦੇ। ਇਹ ਦੇਖਿਆ ਆਪਾਂ, ਕਿਉਂ? ਉੱਥੇ ਉਹਨੂੰ ਸੰਗਤ ਮਿਲ ਗਈ। ਐਵੇਂ ਥੋੜ੍ਹੇ ਕਿਹੜੇ ਸੱਚੇ ਪਾਤਸ਼ਾਹ ਮਹਾਰਾਜ ਜੀ, ਭਾਈ ਗੁਰਦਾਸ ਜੀ, ਭਗਤ ਕਬੀਰ ਜੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਵਾਰ ਵਾਰ ਆਪਾਂ ਨੂੰ ਸੁਚੇਤ ਕਰਦੇ ਹੈ ਕਿ ਦੁਸ਼ਟੀ ਸਭਾ ਬਗੁੱਚੀ ਹੈ। ਜਿਹੜੀ ਦੁਸ਼ਟੀ ਸਭਾ ਹੈ ਨਾ, ਭਾਵ ਕਿ ਜਿਹੜੇ ਸਾਧਕ ਪੁਰਸ਼ ਨੇ ਰੱਬ ਤੋਂ ਭੁੱਲੇ ਹੋਏ ਨੇ, ਦੁਸ਼ਟੀ ਸਭਾ ਬਗੁੱਚੀ ਹੈ ਤਾਂ ਭਾਵ ਹੈ ਕਿ ਉਹ ਜੀਵਨ ਦਾ ਜੀਵਨ ਬਰਬਾਦ ਕਰ ਦਿੰਦੀ ਹੈ। ਵਿਖਵਾਣੀ ਜੀਵਨ ਬਾਦ, ਕਹਿੰਦੇ ਜਿਹੜੇ ਐਸੇ ਪੁਰਸ਼ ਨੇ ਉਹਨਾਂ ਦੇ ਜਿਹੜੇ ਬੋਲ ਨੇ ਉਹ ਜ਼ਹਿਰ ਦੀ ਨਿਆਈ ਨੇ, ਜਿਵੇਂ ਜ਼ਹਿਰ ਖਾਣ ਦੇ ਨਾਲ ਤੇ ਸਰੀਰ ਜਿਹੜਾ ਹੈ ਇਹਦਾ ਅੰਤ ਹੋ ਜਾਂਦਾ ਹੈ। ਕਹਿੰਦੇ ਇਸੇ ਤਰ੍ਹਾਂ ਹੀ ਜਿਹੜੇ ਰੱਬ ਤੋਂ ਭੁੱਲੇ ਹੋਏ ਸਾਧਕ ਪੁਰਸ਼ ਨੇ, ਕਹਿੰਦੇ ਉਹਨਾਂ ਦਾ ਜਿਹੜਾ ਸਾਧਕ ਜੀ ਨਾਲ ਸੰਗ ਕਰਨਾ, ਉਹਦੀ ਬਾਣੀ ਵੀ ਜਿਹੜੇ ਬੋਲ ਨੇ ਉਹ ਜ਼ਹਿਰ ਵਰਗੇ ਨੇ, ਜੀਵਨ ਜਿਹੜਾ ਬਾਦ ਕੇ ਵਿਅਰਥ ਕਰਾ ਜਾਂਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਸਿੱਖੋ ਹਰ ਕੇ ਦਾਸ ਸਿਉਂ ਸਵਾਰਥ ਨਹੀਂ ਸੰਗ, ਕਿ ਜਿਹੜੇ ਹਰੀ ਪਰਮੇਸ਼ਰ ਦੇ ਦਾਸ ਕੀ ਸੇਵਕ ਨੇ, ਜਿਹੜੇ ਪਰਮਾਤਮਾ ਦੇ ਪਿਆਰੇ ਹਨ, ਉਹਨਾਂ ਦੇ ਸਿਉਂਕੇ ਨਾਲ ਸਾਧਕ ਨਹੀਂ ਸੰਗ। ਜਿਹੜਾ ਸਾਧਕ ਪੁਰਸ਼ ਹੈ ਰੱਬ ਤੋਂ ਟੁੱਟਿਆ ਹੋਇਆ ਭੁੱਲਿਆ ਹੋਇਆ, ਕਦੇ ਵੀ ਉਹਦੇ ਨਾਲ ਉਹਦਾ ਸੰਗ ਨਹੀਂ ਹੋ ਸਕਦਾ, ਉਹਦਾ ਕਦੇ ਉਹਦੇ ਨਾਲ ਮੇਲ ਨਹੀਂ ਹੋ ਸਕਦਾ, ਕਿਉਂਕਿ ਭਗਤਾਂ ਤਾਂ ਸੰਸਾਰੀਆਂ ਜੋੜ ਕਦੇ ਨਾ ਆਇਆ, ਜਿਹੜੇ ਰੱਬ ਦੇ ਪਿਆਰੇ ਨੇ ਕਦੇ ਨਾਲ ਜੋੜ ਹੋ ਹੀ ਨਹੀਂ ਸਕਦਾ। ਅਤੇ ਆਪਾਂ ਰਹਿਰਾ ਸਾਹਿਬ ਦੇ ਜੋ ਪਾਠ ਸ਼ੁਰੂ ਕਰਦੇ ਹਾਂ ਉਹ ਪੜ੍ਹਦੇ ਹਾਂ ਨਾ, ਹਰ ਜੋ ਯੁਗ ਭਗਤ ਉਪਾਇਆ ਪੈਰ ਰੱਖਦਾ ਆਇਆ ਰਾਮ ਰਾਜੀ, ਹਰਨਾਕ ਦੁਸ਼ਟ ਹਰ ਮਾਰਿਆ ਪਰ ਹਰਾਦ ਕਰਾਇਆ। ਜਿਹੜਾ ਹਰਨਾਕਸ਼ ਹੈ ਉਹ ਬੇਮੁੱਖ ਹੈ ਅਤੇ ਉਹ ਰੱਬ ਦੀ ਮੌਤ ਤੋਂ ਮੁਨਕ ਰਹਿ ਕਹਿੰਦੇ ਨਹੀਂ ਸਭ ਕੁਝ ਹਾਂ। ਉਹਦੇ ਜਿਹੜਾ ਘਰ ਪੁੱਤਰ ਪ੍ਰਹਿਲਾਦ ਹੈ ਉਹ ਰੱਬ ਨੂੰ ਮੰਨਣ ਵਾਲਾ, ਅਤੇ ਕਿਵੇਂ ਜੋੜ ਹੋਏਗਾ, ਨਹੀਂ ਜੋੜ ਹੋ ਸਕਦਾ। ਭਾਈ ਗੁਰਦਾਸ ਜੀ ਨੇ ਵੀ ਪ੍ਰਮਾਣ ਦਿੱਤਾ ਨਾ, ਕਹਿੰਦੇ ਘਰ ਹਰਦਾਸ ਜੈਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ, ਕਹਿੰਦੇ ਜਿਵੇਂ ਕੱਲਰ ਦੇ ਵਿੱਚ ਕਦੇ ਕਵਲ ਨਹੀਂ ਹੋ ਸਕਦਾ, ਜਿਹੜਾ ਕਵਲ ਦਾ ਬੂਟਾ ਹੈ ਉਹ ਹੁੰਦਾ ਹੀ ਪਾਣੀ ਦੇ ਵਿੱਚ ਹੈ, ਸਰੋਵਰ ਦੇ ਵਿੱਚ ਹੁੰਦਾ, ਪਰ ਕਹਿੰਦੇ ਕਈ ਵਾਰੀ ਪਰਮਾਤਮਾ ਦੀ ਐਸੀ ਨੇਤ ਹੈ, ਕਹਿੰਦੇ ਕਈ ਵਾਰੀ ਐਸਾ ਹੋ ਜਾਂਦਾ ਹੈ, ਕਹਿੰਦੇ ਜਿਹੜਾ ਹਰਦਾਸ ਹੈ ਕਹਿੰਦੇ ਉਹ ਤਾਂ ਕੱਲਰ ਨਹੀਂ ਰਿਹਾ ਹੀ, ਘਰ ਹਰਦਾਸ ਦੈਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ, ਕਹਿੰਦੇ ਪ੍ਰਹਿਲਾਦ ਦਾ ਜਨਮ ਹੋ ਗਿਆ ਹਰਨਾਸ ਜੀ ਦੇ ਘਰੇ। ਫਿਰ ਕਹਿੰਦੇ ਪੜ੍ਹਨ ਪਠਾਇਆ ਪਾਠਸ਼ਾਲ, ਪਾਂਧੇ ਚਿੱਤ ਹੋਇਆ ਅਹਿਲਾਲ, ਫਿਰ ਪੜ੍ਹਨ ਵਾਸਤੇ ਭੇਜਿਆ, ਚਾਰ ਸਾਲ ਸਕੂਲ ਵਿੱਚ ਭੇਜਿਆ, ਪਾਠਸ਼ਾਲਾ ਵਿੱਚ ਭੇਜਿਆ। ਜਿਹੜਾ ਪਾਂਧਾ ਸੀ ਸੰਡਾ ਵਰਗ, ਉਹਦੇ ਮਨ ਵਿੱਚ ਬੜਾ ਉਤਸ਼ਾਹ ਹੋਇਆ ਵੀ ਰਾਜੇ ਦਾ ਪੁੱਤਰ ਪੜ੍ਹਨ ਵਾਸਤੇ ਆਏ। ਉਹਨੂੰ ਹੁਕਮ ਸੀ ਵੀ ਜਿੰਨੇ ਵੀ ਬੱਚੇ ਨੇ ਸਾਰੇ ਹਰਨਾਸ ਦਾ ਹੀ ਨਾਂ ਲੈਣ, ਕੋਈ ਭੁੱਲ ਕੇ ਵੀ ਰੱਬ ਦਾ ਨਾਂ ਨਾ ਲਵੇ। ਪਰ ਇਸ ਤਰ੍ਹਾਂ ਜਿਹੜਾ ਪ੍ਰਹਿਲਾਦ ਸੀ ਸਾਹਿਬ ਸਿੰਘ ਜੀ, ਉਹ ਪਰਮਾਤਮਾ ਦਾ ਭਗਤ ਸੀ ਅਤੇ ਮਨ ਵਿੱਚ ਸਿਮਰਿਆ ਰਾਮ ਨਾਮ, ਗਾਵਿਆ ਸ਼ਬਦ ਅਨਾਮਤ ਨਾਦ, ਪ੍ਰਹਿਲਾਦ ਜਿਹੜਾ ਉਹ ਪਰਮਾਤਮਾ ਦਾ ਸਿਮਰਨ ਕਰਦਾ, ਜਿਹੜਾ ਅਨਾਮਤ ਸ਼ਬਦ ਹੈ ਉਹਦਾ ਜਾਪ ਕਰ ਰਹੇ, ਅਤੇ ਭਗਤ ਕਦੇ ਸਭ ਚਾਚੜੇ ਪਾਂਧੇ ਹੋਏ ਵਿਸਵਾਦ। ਜਿਹੜਾ ਪਾਂਧਾ ਸੀ ਉਹ ਬੜਾ ਹੈਰਾਨ ਹੋ ਗਿਆ ਕਿ ਰਾਜੇ ਦਾ ਪੁੱਤਰ ਹੈ, ਮੈਂ ਕੁਝ ਕਹਿ ਵੀ ਨਹੀਂ ਸਕਦਾ। ਜਿਹੜੇ ਬਾਕੀ ਦੇ ਨਾਲ ਜਿਹੜੇ ਹੋਰ ਵੀ ਜਿਹੜੇ ਇਹਦੇ ਸਿੱਖਿਆ ਸਿੰਘ ਸਿੱਖਿਆਰਥੀ ਸੀ, ਉਹ ਵੀ ਪ੍ਰਹਿਲਾਦ ਦੀ ਸੰਗਤ ਕਰਕੇ ਉਹ ਵੀ ਰਾਮ ਨਾਮ ਜਪਣ ਲੱਗ ਪਏ। ਫਿਰ ਜਾ ਕੇ ਤੇ ਰਾਜੇ ਪਾਸ ਨੂੰ ਆਇਆ, ਜਾ ਕੇ ਉਹ ਡਰਦਾ ਡਰਦਾ ਜਿਹੜਾ ਪਾਉਂਦਾ ਸੀ, ਜਾ ਕੇ ਫਿਰ ਹਰਦਾਸ ਨੂੰ ਦੱਸਦਾ ਹੈ ਵੀ ਕਿਤੇ ਕੱਲ੍ਹ ਮੇਰੇ ਨਾਲ ਪੇਸ਼ੀ ਪੈ ਜਾਏ। ਕਹਿੰਦਾ ਵੀ ਤੇਰਾ ਪੁੱਤਰ ਜਿਹੜਾ ਪ੍ਰਹਿਲਾਦ ਹੈ ਉਹ ਤਾਂ ਤੇਰਾ ਨਾਂ ਛੱਡ ਕੇ ਉਹ ਤਾਂ ਰਾਮ ਨਾਮ ਜਪਦਾ ਹੈ ਤੇ ਨਾਲ ਸਾਥੀਆਂ ਨੂੰ ਵੀ ਨਾਂ ਰਾਮ ਨਾਮ ਪਾਉਂਦਾ ਹੈ। ਫਿਰ ਕਹਿੰਦੇ ਦੁਖੀ ਦੈਤ ਬਾਦ ਵਧਾਰਿਆ ਤੇ ਉਹਦੇ ਵਿੱਚ ਝਗੜਾ ਸ਼ੁਰੂ ਕਰ ਲਿਆ ਕਿ ਜੜ ਅਗਰੀ ਵਿੱਚ ਘੱਤਿਆ ਜਗਣ ਡੂਬੈ ਗੁਰ ਪ੍ਰਸਾਦ, ਇੱਕ ਉਹ ਬੇਮੁੱਖ ਹੈ ਤੇ ਉਹ ਰੱਬ ਦੇ ਸਾਰੂਪ ਹੈ। ਉਹਨੂੰ ਪਾਣੀ 'ਚ ਡੋਬਿਆ ਗਿਆ ਆਪਣੇ ਰਾਜ ਨੂੰ ਤੇ ਅਗਰੀ ਵਿੱਚ ਸਾੜਿਆ ਗਿਆ ਤੇ ਪਹਾੜ ਤੋਂ ਰੋੜਿਆ ਗਿਆ, ਫਿਰ ਜਗੇ ਨਾਲ ਡੂਬੈ ਗੁਰ ਪ੍ਰਸਾਦ, ਉਹ ਤੇ ਪ੍ਰਮਾਤਮਾ ਦਾ ਫੱਤ ਸੀ ਦੇ ਉੱਤੇ ਉਹ ਜੁੜਿਆ ਹੋਇਆ ਸੀ, ਕਿਹਦੇ ਨਾਲ ਡੁੱਬਦਾ ਨਾ ਛੱਡਦਾ ਹੈ। ਫਿਰ ਕਹਿੰਦੇ ਕੱਢ ਖੜਗ ਸਭ ਪੁੱਛਿਆ ਕੌਣ ਤੋਂ ਤੇਰਾ ਹੈ ਉਹ ਸਤਾਦ, ਫਿਰ ਕਹਿੰਦੇ ਹਰਦਾਸ ਨੇ ਕਿਰਪਾਨ ਕੱਢ ਲਈ ਹੈ ਤੇ ਪੁੱਛਦਾ ਤੇਰਾ ਕੌਣ ਉਸਤਾਦ ਹੈ ਤੇ ਹੁਣ ਮੈਂ ਤੈਨੂੰ ਮਾਰ ਲੱਗਣਾ ਤੈਨੂੰ ਕੌਣ ਸਜਾਏਗਾ। ਤੇ ਸਭ ਸੰਗ ਜੀ ਇਸ ਕਰਕੇ ਭਾਈ ਗੁਰਦਾਸ ਜੀ ਨੇ ਦੁਰਵਾੜੀ ਵੀ ਪ੍ਰਬੰਧ ਵਿੱਚ ਨੇ ਸਭ ਹੋਏ ਸਭ ਜੋ ਪਰਮਾਤਮਾ ਨੇ ਫਿਰ ਆਪਣਾ ਰੂਪ ਪ੍ਰਗਟ ਕੀਤਾ, ਕਹਿੰਦੇ ਨਰ ਸੰਗ ਹੋਏ ਪ੍ਰਗਟਿਆ ਤੇ ਭਗਤਾਂ ਦੀ ਰੱਖਿਆ ਕਰਨ ਵਾਸਤੇ ਸੰਤ ਸਹਾਈ ਆਦਿ ਜੁਗਾਦ ਬੇਮੁਖ ਪਕੜ ਪਛਾਣਿਆ ਨੇ ਤੇ ਸੰਤ ਸਹਾਈ ਆਦਿ ਜੁਗਾਦ ਜੈ ਜੈਕਾਰ ਕਰਨ ਬ੍ਰਹਮਾਦ। ਕਹਿਣ ਤੋਂ ਭਾਵ ਕਿ ਭਗਤਾਂ ਤੇ ਪਰਮਾਤਮਾ ਤੋਂ ਟੁੱਟਿਆ ਹੋਣ ਦੇ ਨਾਲ ਕਦੇ ਮੇਲ ਨਹੀਂ ਹੋ ਸਕਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਹਰ ਕੇ ਦਾਸ ਸਿਉਂ ਸਾਬਤ ਨਹੀਂ ਸੰਗ, ਜਿਹੜੇ ਰੱਬ ਦੇ ਪਿਆਰੇ ਨੇ ਕਹਿੰਦੇ ਉਹਨਾਂ ਦੇ ਨਾਲ ਕਦੇ ਜੋੜ ਹੋ ਹੀ ਨਹੀਂ ਸਕਦਾ, ਕਿਉਂਕਿ ਉਹ ਵਿਖਾਈ ਉਸ ਰਾਮ ਕੋ ਰੰਗ। ਜਿਹੜੇ ਕਹਿੰਦੇ ਸੰਸਾਰੀ ਲੋਕ ਨੇ ਉਹ ਤਾਂ ਵਿਸ਼ਿਆਂ ਵਿੱਚ ਗਲਤਾਨ ਹੋਏ, ਉਹ ਤਾਂ ਵਿਸ਼ਿਆਂ ਵਿੱਚ ਫਸੇ ਹੋਏ ਨੇ, ਕਿਉਂਕਿ ਵਿਸ਼ਿਆ ਆਨੰਦ ਸੰਸਾਰ ਹੈ, ਜਿਹੜਾ ਵਿਸ਼ਿਆਂ ਦਾ ਸੁੱਖ ਹੈ ਸਾਹ ਜਿਹੜੇ ਵਿਸ਼ਿਆਂ ਵਿੱਚ ਫਸੇ ਉਹ ਸੰਸਾਰੀ ਲੋਕ ਹਨ, ਅਤੇ ਭਜਨਾਨੰਦ ਹਰਦਾਸ ਅਤੇ ਜਿਹੜਾ ਬਰਮਾਨੰਦ ਹੈ ਉਹ ਜੀਵਨ ਮੁਕਤ ਭਈ ਵਾਸਨਾ ਦਾਸ। ਇਸ ਕਰਕੇ ਮਹਾਰਾਜ ਕਹਿੰਦੇ ਉਹ ਵਿਖਾਈ ਜਿਹੜਾ ਸੰਸਾਰੀ ਹੈ, ਜਿਹੜਾ ਸਾਗਤ ਹੈ, ਉਹਦਾ ਵਿਸ਼ਿਆਂ ਦੇ ਵਿੱਚ ਫਸਿਆ ਹੋਇਆ, ਉਸ ਰਾਮ ਕੋ ਰੰਗ। ਜਿਹੜਾ ਕਿਹੜੇ ਪਰਮਾਤਮਾ ਦਾ ਪੈਰ, ਉਹ ਰਾਮ ਦਾ ਰੰਗ ਕੀ ਹੈ? ਪ੍ਰੇਮ ਲੱਗਾ ਹੋਇਆ। ਇਸ ਕਰਕੇ ਉਹਦਾ ਕਿਹੜੇ ਮੇਲ ਹੋ ਸਕਦਾ? ਕਦੇ ਮੇਲ ਨਹੀਂ ਹੋ ਸਕਦਾ। ਰਹਾਉ, ਅੱਗੇ ਸਤਿਗੁਰੂ ਮਹਾਰਾਜ ਜੀ ਦ੍ਰਿਸ਼ਟਾਂਤ ਦਿੱਤੇ। ਮਨ ਕਹਿ ਲੱਗੇ, ਮਨ ਅਸਵਾਰ ਜੈਸੇ ਤੁਰੀ ਸ਼ਿੰਗਾਰੀ। ਕਹਿੰਦੇ ਮਨ ਅਸਵਾਰ ਜੈਸੇ ਤੁਰੀ ਸ਼ਿੰਗਾਰੀ, ਤੁਰੀ ਨਾਲ ਘੋੜੀ ਦਾ ਹੈ। ਕਹਿੰਦੇ ਇੱਕ ਘੋੜੀ ਸ਼ਿੰਗਾਰੀ ਹੋਈ ਹੈ। ਕਹਿੰਦੇ ਇੱਕ ਪਾਸੇ ਉਹ ਇਨਸਾਨ ਹੈ ਜਿਹਨੇ ਕਦੇ ਘੋੜੇ ਦੀ ਸਵਾਰੀ ਨਹੀਂ ਕੀਤੀ, ਜਿਹਨੇ ਕਦੇ ਘੋੜੇ ਦੀ ਸਵਾਰੀ ਨਹੀਂ ਕੀਤੀ। ਕਹਿੰਦੇ ਉਹ ਐਸੀ ਜਿਹੜੇ ਘੋੜਾ ਹੈ, ਉਹਦੀ ਸਵਾਰੀ ਕਿਹਦੇ ਕਰ ਲਏਗਾ? ਨਿਭਾਵ ਨਹੀਂ ਕਰ ਸਕਦਾ, ਕਿਉਂਕਿ ਉਹਨੂੰ ਪਤਾ ਹੀ ਨਹੀਂ ਕਿ ਜਿਵੇਂ ਇਹ ਦਸਾਂਤ ਹੈ ਨਾ, ਕਿ ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਦਾ ਤੇ ਸੰਸਾਰੀਆਂ ਦਾ ਕਦੇ ਮੇਲ ਨਹੀਂ ਹੋ ਸਕਦਾ। ਅੱਗੇ ਮਨ ਦੂਸਰਾ ਪ੍ਰਮਾਣ ਦਿੰਦੇ ਹੈ, ਜਿਉਂ ਕਾ ਪੁਰਖ ਪਚਾਰੈ ਨਾਰੀ। ਤੇ ਸਾਹਸਾਂ ਜੀ, ਕਾ ਪੁਰਖ ਦਾ ਅਰਥ ਹੈ ਸਾਸ, ਜਿਹਨੂੰ ਆਪਾਂ ਖੁਸਰਾ ਵੀ ਕਹਿ ਦਿੰਦੇ ਹਾਂ ਕਿ ਹੀਰਾ ਵੀ ਕਹਿ ਦਿੰਦੇ, ਪਚਾਰੈ ਨਾਰੀ। ਤੇ ਸਾਂਝ, ਇਸ ਸ੍ਰਿਸ਼ਟੀ ਦੇ ਵਿੱਚ ਉਹ ਪਰਮਾਤਮਾ ਨੇ ਇਹ ਸ੍ਰਿਸ਼ਟੀ ਨੂੰ ਚਲਾਉਣ ਵਾਸਤੇ ਇੱਕ ਨਰ ਹੈ, ਇੱਕ ਮਾਦਾ ਹੈ, ਇੱਕ ਨਰ ਹੈ, ਇੱਕ ਮਦੀਨ ਹੈ, ਕਿ ਇੱਕ ਸੰਤਾਨ ਪੈਦਾ ਕਰਨ ਵਾਲੀ ਸ਼ਕਤੀ ਹੈ, ਇੱਕ ਸਾਸ ਹਾਂਜੀ ਉਹਦੇ ਵਿੱਚ ਬੀਜ ਰੱਖਿਆ ਪਰਮਾਤਮਾ ਨੇ, ਉਹਦੀ ਖੇਡ ਹੈ ਪਰਮਾਤਮਾ ਦੀ। ਕਹਿੰਦੇ ਜਿਵੇਂ ਕੋਈ ਸਾਸ ਹਾਂਜੀ ਖੁਸਰਾ ਜਿਹੜਾ ਪੁਰਸ਼ ਹੈ, ਕਿ ਉਹ ਕਿਸੇ ਔਰਤ ਨਾਲ ਉਹਦੀ ਸ਼ਾਦੀ ਕਰ ਦੇਈਏ, ਉਹਦਾ ਸਾਥ ਨਹੀਂ ਹੋ ਸਕਦਾ, ਕਿਉਂਕਿ ਉਹਦੇ ਕੋਲ ਬੀਜ ਨਹੀਂ ਹੈ, ਉਹਦੇ ਕੋਲ ਸੰਤਾਨ ਪੈਦਾ ਕਰਨ ਦੀ ਸ਼ਕਤੀ ਨਹੀਂ ਹੈ। ਇਹ ਸਤਿਗੁਰੂ ਮਹਾਰਾਜ ਨੇ ਤੇ ਪ੍ਰਮਾਣ ਦਿੱਤਾ ਕਿ ਉਹਦੇ ਨਾਲ ਕਿਵੇਂ ਮੇਲ ਹੋ ਸਕਦਾ ਹੈ। ਇਸੇ ਤਰ੍ਹਾਂ ਰੱਬ ਦੇ ਪਿਆਰਾਂ ਦਾ ਉਹਦੇ ਨਾਲ ਕਦੇ ਜਿਹੜੇ ਸੰਸਾਰੀ ਲੋਕ ਨੇ ਕਦੇ ਮੇਲ ਨਹੀਂ ਹੋ ਸਕਦਾ। ਬੈਰ ਤੋਂ ਨੇਤਰਾ ਪਾਏ ਨਿਭਾਵੈ, ਨੇਤਰਾ ਸਾਹਿਬ ਕਹਿੰਦੇ ਨਿਆਣੇ ਨੂੰ, ਜਿਹੜੇ ਇੰਡੀਆ ਦੇ ਵਿੱਚ ਗਊਆਂ ਨੂੰ ਚੋਣ ਵਾਲੇ ਆ ਨਾ, ਉਹ ਰੱਸੀ ਹੁੰਦੀ ਹੈ, ਉਹਦੇ ਲੱਤਾਂ ਵਿੱਚ ਬੰਨ ਦਿੰਦੇ, ਉਹਨੂੰ ਨਿਆਣਾ ਕਹਿੰਦੇ, ਨੇਤਰਾ ਕਹਿੰਦੇ ਨੇ, ਉਹਨੂੰ ਪਾ ਕਰਕੇ ਫਿਰ ਉਹਨੂੰ ਚੋਂਦੇ ਨੇ। ਕਹਿੰਦੇ ਜੇ ਕੋਈ ਬੈਲ ਕੇ ਬਲਦ ਨੂੰ ਨੇਤਰਾ ਪਾ ਕੇ ਦੁਹਾਵੇ ਵੀ ਤੋੜਾ ਚਾਹੇ, ਕਿਉਂਕਿ ਜਿਹੜੀ ਗਊ ਹੈ ਉਹ ਤੋਂ ਆਪਾਂ ਦੁੱਧ ਪ੍ਰਾਪਤ ਕਰ ਸਕਦੇ ਹਾਂ, ਜਿਹੜਾ ਬਲਦ ਹੈ ਉਹ ਦੁੱਧ ਨਹੀਂ ਪ੍ਰਾਪਤ ਹੋ ਸਕਦਾ। ਜਿਵੇਂ ਇਹ ਗੱਲ ਇਹ ਅਣਹੋਂਦ ਹੈ, ਇਹ ਕਦੇ ਹੋ ਨਹੀਂ ਸਕਦੀ। ਕਹਿੰਦੇ ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਦਾ ਇਹ ਜਿਹੜੇ ਸਾਫ ਦੱਸੇ ਨੇ, ਕਦੇ ਮੇਲ ਨਹੀਂ ਹੋ ਸਕਦਾ। ਗਊ ਚਰ ਸਿੰਘ ਪਾਤਸ਼ਾਹ ਪਾਵੈ, ਸਿੰਘ ਵੱਲੋਂ ਸ਼ੇਰ ਦਾ। ਕਹਿੰਦੇ ਕੋਈ ਗਊ ਦੇ ਸਵਾਰ ਹੋ ਕੇ ਕਹੇ ਨਾ ਮੈਂ ਸ਼ੇਰ ਨੂੰ ਪਕੜ ਲੂੰਗਾ, ਇਹ ਕਿਵੇਂ ਹੋ ਸਕਦਾ? ਜਿਹੜੀ ਗਊ ਹੈ ਉਹ ਤਾਂ ਸ਼ੇਰ ਨੂੰ ਵੇਖ ਕੇ ਦੌੜ ਜਾਂਦੀ ਹੈ, ਉਹਦੀ ਭਾਵ ਸੁਣ ਕੇ ਹੀ ਭੱਜ ਜਾਂਦੀ ਹੈ। ਜਿਵੇਂ ਕਹਿੰਦੇ ਕੋਈ ਗਊ ਦੇ ਸਵਾਰ ਹੋ ਕੇ ਸਿੰਘ ਨੂੰ ਕਾਬੂ ਨਹੀਂ ਕਰ ਸਕਦਾ, ਕਦੇ ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਦਾ ਤੇ ਬੇਮੁੱਖਾਂ ਦੇ ਨਾਲ ਕਦੇ ਮੇਲ ਨਹੀਂ ਹੋ ਸਕਦਾ। ਗਾਡਰ ਨੇ ਕੰਮ ਤਿੰਨ ਕਰ ਪੂਜੀ, ਗਾਡਰ ਕਹਿੰਦੇ ਗਾਡਰ ਨੂੰ ਅਹਿਸਾਸ ਦੇ ਭੇਡ ਦਾ, ਕਾਮ ਤਿੰਨ ਗਊ ਮੰਨੀ ਹੈ ਸਵਰਗਾਂ ਦੇ ਵਿੱਚ। ਕਹਿੰਦੇ ਕੋਈ ਭੇਡ ਨੂੰ ਕਹਿੰਦੇ ਕਾਮ ਤਿੰਨ ਗਊ ਮੰਨ ਕੇ ਉਹਦੀ ਪੂਜਾ ਕਰੇ, ਉਹਨੂੰ ਕੀ ਬਣ ਜਾਏਗਾ? ਜਿਵੇਂ ਭੇਡ ਦਾ ਕਾਮ ਤਿੰਨ ਗਊ ਨਾਲ ਕਦੇ ਮੇਲ ਨਹੀਂ ਹੋ ਸਕਦਾ, ਇਸੇ ਤਰ੍ਹਾਂ ਸਾਧ ਪੁਰਸ਼ ਦਾ ਤੇ ਜਿਹੜਾ ਸਤਸੰਗੀ ਹੈ ਉਹਦੇ ਨਾਲ ਮੇਲ ਨਹੀਂ ਹੋ ਸਕਦਾ। ਸੌਦੇ ਕੋ ਧਾਵੈ ਬਿਨ ਪੂੰਜੀ, ਕਹਿੰਦੇ ਇਸੇ ਤਰ੍ਹਾਂ ਕਿਸੇ ਕੋਲ ਸੌਦਾ ਪੂੰਜੀ ਤਾਂ ਹੈ ਨਹੀਂ, ਜੇਬ ਵਿੱਚ ਪੈਸੇ ਤਾਂ ਹੈ ਨਹੀਂ, ਤੇ ਉਹ ਧਾਵੇ ਦੌੜਦਾ ਜਾਂ ਸੌਦਾ ਲੈ ਕੇ ਆਊਗਾ। ਕਹਿੰਦੇ ਉਹ ਕਿਵੇਂ ਸੌਦਾ ਲਏਗਾ? ਨਹੀਂ ਲੈ ਸਕਦਾ, ਕਿਉਂਕਿ ਕੋਲ ਪੈਸੇ ਤਾਂ ਹੈ ਨਹੀਂ ਨਾ। ਸੇ ਸਾਹ ਸੰਗੀ ਦ੍ਰਿਸ਼ਟਾਂਤ ਨੇ ਇਹਦਾ ਤਰੀਵ ਅਰਥ ਇਹ ਹੈ, ਕਹਿੰਦੇ ਮਨ ਅਸਵਾਰ ਜੈਸੇ ਤੁਰੀ ਸਜਾਏ। ਇੱਕ ਤਾਂ ਤੁਰੀਆ ਵੱਧ ਨਾ, ਚੌਥਾ ਪਦ ਹੈ ਜਿਹਦੇ ਕੋਲ ਜਗ ਤਪ ਨਹੀਂ ਹੈ, ਸਾਧਨਾ ਨਹੀਂ ਹੈ, ਬੰਦਗੀ ਨਹੀਂ ਕਰਦਾ, ਕਿ ਚੌਥੇ ਪਦ ਨੂੰ ਕਿਵੇਂ ਪ੍ਰਾਪਤ ਕਰ ਲਏਗਾ? ਦੂਸਰਾ ਪ੍ਰਮਾਣ, ਕਿਉਂ ਕਾਤਮਕ ਪਚਾਰੈ ਨਾਰੀ, ਕਿ ਜਿਹਦੇ ਕੋਲ ਸ਼ਰਧਾ ਰੂਪੀ ਬੀਜ ਨਹੀਂ ਹੈ, ਉਹਦੇ ਹਿਰਦੇ ਦੇ ਵਿੱਚ ਧਰਮ ਰੂਪੀ ਬੂਟਾ ਕਦੇ ਪੈਦਾ ਹੋਏਗਾ? ਪਚਾਰੈ ਨਾਰੀ, ਨਾਰੀ ਨੂੰ ਮਾਇਆ ਲੈ, ਕਹਿੰਦੇ ਰੱਬ ਦੇ ਪਿਆਰਿਆਂ ਨੇ ਕਿਤੇ ਮਾਇਆ ਨੂੰ ਪਚਾਰੀ ਕਿ ਮਿੱਥਿਆ ਜਾਣ ਕੇ ਤਿਆਗਿਆ ਹੋਇਆ। ਦੂਸਰੇ ਪਾਸੇ ਕਹਿੰਦੇ ਜਿਹੜਾ ਸਾਧ ਪੁਰਸ਼ ਹੈ ਉਹ ਮਾਇਆ ਨੂੰ ਸੱਚੀ ਮੰਨਦਾ, ਉਹਦਾ ਕਿਵੇਂ ਮੇਲ ਹੋਏਗਾ? ਬੈਲ ਉਹ ਨੇਤਰਾ ਪਾਏ ਪ੍ਰਭਾਵ ਹੈ। ਕਹਿੰਦੇ ਸਾਹਸਰਿੰਗ ਇਸੇ ਤਰ੍ਹਾਂ ਹੀ ਤੇ ਵੈਰ ਕੀ ਇਹ, ਕਹਿੰਦੇ ਇੱਕ ਦੇ ਕੋਲੇ ਜਿਹੜਾ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਦਾ ਹੈ, ਧਰਮ ਗ੍ਰੰਥਾਂ ਦੇ ਵਿੱਚ ਵਿਸ਼ਵਾਸ ਰੱਖਦਾ ਹੈ, ਕਹਿੰਦੇ ਉਹਦੇ ਨੇਤਰਾ ਕੇ ਨਿਸ਼ਚੈ ਰੂਪੀ ਨੇਤਰਾ ਪਾ ਰਿਹਾ, ਬੀਸ ਵਿਸਰੇ ਗੁਰ ਕਾ ਮਨ ਮੰਨਦਾ, ਸੋ ਸਿਵਕ ਪਰਮੇਸ਼ਰ ਕੀ ਕਰਦਾ ਹੈ, ਕਹਿੰਦੇ ਬੀਸ ਵਿਸਰੇ ਗੁਰੂ ਦੇ ਬਦਲ ਤੇ ਭਰੋਸਾ ਕਰ ਰਿਹਾ। ਉਹਨੇ ਫਿਰ ਦੁਹਾਵਾ ਕੀਏ, ਕਹਿੰਦੇ ਪਰਮਾਤਮਾ ਦੇ ਨਾਮ ਤੇ ਨਿਸ਼ਚਾ ਕਰ ਲਿਆ, ਫਿਰ ਨਾਮ ਰਾਮ ਦੇ ਨਾਮ ਦੇ ਨਾਲ ਉਹਦੀ ਲਿਵ ਲੱਗ ਗਈ, ਉਹ ਇਹ ਪ੍ਰਾਪਤੀ ਹੋਈ ਨਿਸ਼ਚਾ ਕਰਕੇ। ਕਿ ਦੂਸਰਾ ਪ੍ਰਮਾਣ ਹੈ ਗਊ ਚਰਸਨ ਪਾਛੇ ਪਾਵੇ। ਕਹਿੰਦੇ ਇੱਕ ਪਾਸੇ ਤਾਂ ਜਿਹੜੀ ਇੰਦਰੀਆਂ ਰੂਪੀ ਗਊਆਂ ਨੇ ਸਤਸੰਗ ਦੀ, ਇਹ ਹਰ ਗੱਲ ਤੇ ਵਿਸ਼ਿਆਂ ਵਿੱਚ ਚਰਦੀਆਂ ਰਹਿੰਦੀਆਂ ਨੇ। ਕਹਿੰਦੇ ਇੱਕ ਪਾਸੇ ਉਹ ਨੇ ਸਿੰਘ ਪਾਛੇ ਪਾਵੇ, ਕਹਿੰਦੇ ਇੱਕ ਉਹ ਨੇ ਜਿਹਨਾਂ ਨੇ ਹੰਕਾਰ ਰੂਪੀ ਸਿੰਘ ਹੰਕਾਰ ਨੂੰ ਪਾਛੇ ਪਾਵੇ ਕਿ ਕਾਬੂ ਕਰ ਲਿਆ। ਉਹਦਾ ਮੇਲ ਨਹੀਂ ਹੋ ਸਕਦਾ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਗਾਗਰ ਲੇ ਕਾਮ ਤੰਤਰ ਪੂਜੀ। ਕਹਿੰਦੇ ਇਸੇ ਤਰ੍ਹਾਂ ਇੱਕ ਤਾਂ ਉਹ ਨੇ ਜਿਹਨਾਂ ਕੋਲ ਸਤਸੰਗ ਦੀ ਪਰਮਾਤਮਾ ਦੀ ਬੰਦਗੀ ਰੂਪੀ ਭਗਤੀ ਰੂਪੀ ਗਊ ਹੈ, ਦੂਸਰੇ ਪਾਸੇ ਅਭਗਤੀ ਰੂਪੀ ਆਲੇ ਜਿਹੜੇ ਪ੍ਰਮਾਤਮ ਭੁੱਲੇ ਹੋਏ ਨੇ, ਉਹਨਾਂ ਦਾ ਮੇਲ ਨਹੀਂ ਹੋ ਸਕਦਾ। ਸੌਦੇ ਕੋ ਧਾਵੈ ਅਗਰ ਪੂੰਜੀ, ਇੱਕ ਦੇ ਕੋਲੇ ਪ੍ਰੀਤੀ ਰੂਪੀ ਪੂੰਜੀ ਹੈ, ਪ੍ਰੇਮ ਰੂਪੀ ਜਿਹੜਾ ਹੈ ਧਨ ਹੈ, ਇੱਕ ਦੇ ਕੋਲੇ ਪ੍ਰੇਮ ਨਹੀਂ ਹੈ, ਇਸ ਕਰਕੇ ਉਹ ਪ੍ਰਮਾਤਮਾ ਦੇ ਦਰ ਤੇ ਆ ਕੇ ਤੇ ਨਾਮ ਰੂਪੀ ਸੌਦਾ ਕਿਵੇਂ ਰਹਿ ਸਕਦਾ ਹੈ। ਨਾਨਕ ਨਾਮ ਨਾਮ ਜਗ ਜੀਤ। ਸਤਿਗੁਰੂ ਮਹਾਰਾਜ ਕਹਿੰਦੇ ਸਤੀ ਭਾਈ ਚਿੱਤ ਦੇ ਵਿੱਚ ਪ੍ਰਮਾਤਮਾ ਦਾ ਸਿਮਰਨ ਕਰੀਏ। ਸਿਮਰ ਸਵਾਮੀ ਹਰ ਸਾਹੀਤ, ਜਿਹੜਾ ਸਵਾਮੀ ਕਿ ਸਭ ਦਾ ਮਾਲਕ ਹੈ ਉਹਨੂੰ ਸਿਮਰੀਏ, ਉਹ ਸੱਚਾ ਮਿੱਤਰ ਹੈ ਉਹਦੇ ਨਾਲ ਜੁੜੀ। ਸਤਸੰਗ ਦੀ ਇਹ ਪਾਵਨ ਸ਼ਬਦ ਦਾ ਉਪਦੇਸ਼ ਹੈ, ਸਮਾਂ ਸਮਾਪਤ ਹੈ। ਤਕਰੀ ਅੱਖ ਕਰਦੇ ਹੋਏ ਬੇਅਤ ਖੁਲਾ ਹੋ ਗਿਆ ਹੋਣ ਗਿਆ ਸਤਿਗੁਰੂ ਮਹਾਰਾਜ ਦੀ ਕਿਰਪਾ ਕਰ, ਇੱਥੇ ਹੀ ਸਮਾਪਤੀ ਹੈ ਜੀ। ਨਾਨਕ ਰਾਮ ਨਾਮ ਜਪ ਜੀਤ, ਸਿਮਰ ਸਵਾਮੀ ਹਰਿ ਸਾ ਗੀਤ। ਤੁਸੀਂ ਪਾਰ ਬ੍ਰਹਮ ਅਵਨਾਸੀ ਅਵਨਾਸ, ਤੇ ਪੂਰਨ ਹੈ ਸਰਨ ਮੈਂ ਤੂੰ ਭਜਨ ਗੁਣਦਾਸ। ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਕੇ, ਹੇ ਗੋਵਿੰਦ ਹੇ ਗੁਣ ਵਿਧਾਰ ਜਾ ਕੇ ਸਦਾ ਵਿਵੇਕ। ਹੇ ਪਰੰਪਰ ਹਰ ਹਰੇ ਹੈ ਕੀਓ ਹਨਹਾਰ, ਹੇ ਸੰਤ ਹੈ ਕੈ ਸਦਾ ਸੰਤ ਹੇ ਧਾਰਾ ਮੈਂ ਆਧਾਰ। ਹੇ ਠਾਕੁਰ ਮਮ ਦਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੇ ਜੈ ਨਾਮ ਧਾਰ ਰੱਖੋ ਹੀ ਪਰੋਏ। ਆਏ ਪ੍ਰਭ ਸਰਣਾਗ ਕੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਹਸਤ ਨਾਨਕ ਬਹੁਤ ਨਿਹਾਲ। ਵਾਹਿਗੁਰੂ ਨਾਮ ਦੁਹਾਗ ਹੈ ਤੁਰੇ ਸੋ ਤੁਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ।